ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਉ ਹਰ ਨਾਖਸ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਭਰਮ ਭੁਲਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਉ ਹਰ ਨਾਖਸ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸਵਾਮੀ ਭਗਤ ਤੇਰੀ ਸਰਣਾਈ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸਵਾਮੀ ਭਗਤ ਤੇਰੀ ਸਰਣਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸ਼ਹਿਨਸ਼ਾਹੇ ਹਰਦੁਆਲਮ ਸਾਹਿਬ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬੈਠ ਕੇ ਜਿੱਥੇ ਰੱਬੀ ਬਾਣੀ ਅਲਾਹੀ ਬਾਣੀ ਦਾ ਆਪ ਜੀ ਨੇ ਆਨੰਦ ਮਾਣਿਆ ਰੱਬੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਸ਼ ਕੀਤਾ जो सचखंड श्री हरिमंदर साहब तो अज मुबारक हुक्मनामे की बख्शिश हुई है गुरुद्वारा दीवान हाल मंजी साहब विखे उस पावन हुक्मनामे की विचार रल मिल के कर सकी। सतगुरु जी आप सिर ते हाथ रख के अंदर दा टिकाऊ बख्शिश करन पातशाह जी दे पावन इस मुबारक हुक्मनामे की विचार आप सिर ते हाथ रख के करवा लैन। अज दा ये मुबारक हुक्मनामा साहेब श्री गुरु अमरदास पातशाह जी सोरठ राग अंदर बख्शिश कर रहे ने जो धन गुरु ग्रंथ साहिब महाराज जी दे अंग 637 ते सबायमान है। गुरु सवारियो इस मुबारक हुक्मनामे अंदर 8 पदे ने रहाओ दी पंक्ति तक आप जी ने भाई साहब जी तो ये मुबारक बाणी का पाठ सरवण किया है। ते तुकी तो भाव है कि जेड़ा तीन तुकां वाला शब्द है, एक एक बंद विच तीन तीन तुकां है, चार तुकां वाले भी शब्द मिलनगे, एक तुकी भी मिलेगा, दो तुकी भी मिलेगा। भाव की है कि एक बंद विच तीन तुकां है, ते तुकी। धन गुरु अमरदास पातशाह जी अज दे मुबारक हुक्मनामे अंदर बख्शिश पे करदे ने कि एक ते ओ ने जेड़े गुरु दे सन्मुख रहिंदे ने, हर कारज करन लग्यां गुरु नू मुख रखदे ने और ओ ही भगत अखवांदे ने, दूजे पासे ओ ने जेड़े अपने मन की मर्जी अनुसार कर्म करदे ने, मन की मर्जी अनुसार चलदे ने, उन्हां नू कहा गया ये मनमुख ने। जेड़ा मनमुख है उस नूं कदे भी परमेश्वर ते गुरु ते यकीन नहीं आउंदा, भरोसा नहीं आउंदा, क्योंकि मन शैतान है, मन किसे पासे टिकन ही नहीं दिंदा। जिसने ड्राइवर मन नूं बना लिया इस जीवन दी गड्डी दा, गुरु सवारियो फिर मन भटकदा है ते अपनी मर्जी अनुसार चलेगा, उस दे जीवन विच भी पटकना ही बनी रहिंदी है। सतगुरु जी बख्शिश करदे ने, आओ बड़े ही प्यार दे नाल सरवण करिए जी।
सतनाम श्री वाहे गुरु साहिब जी, सोरठ महला तीजा, घर पहला ते तुकी, एक ओंकार सतगुर प्रसाद।
सोरठ राग है, तिन्ना तिन तिन तुकां ने और साहब जी कहिंदे ने पहले घर विच गाउण दी हदायत है।
एक ओंकार सतगुर प्रसाद,
ओ परिपूर्ण परमात्मा एक है, ओ अदुती है, उस दे वर्गा होर कोई नहीं और उस दी जो प्राप्ति है वो अपने यतना नल नहीं हो सकती, फिर उस दी प्राप्ति किवें हुंदी है ਪਾਤਸ਼ਾਹ ਜੀ ਕਹਿੰਦੇ ਨੇ ਸਤਿਗੁਰ ਪ੍ਰਸਾਦ, ਪ੍ਰਸਾਦ ਤੋਂ ਭਾਵ ਹੈ ਬਖਸ਼ਿਸ਼ ਕਿਰਪਾ, ਗੁਰੂ ਦੀ ਕਿਰਪਾ ਦੁਆਰਾ ਹੀ ਉਸ ਦੀ ਪ੍ਰਾਪਤੀ ਹੋ ਸਕਦੀ ਹੈ।
ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ।
ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ ਕਿ ਹੇ ਪਰਿਪੂਰਨ ਪਰਮਾਤਮਾ, ਤੂੰ ਆਪਣੇ ਪਿਆਰਿਆਂ ਦੀ ਲਾਜ ਹਰ ਥਾਂ ਰੱਖਣਾ, ਤੇ ਕੇਵਲ ਅੱਜ ਨਹੀਂ, ਤੂੰ ਸ਼ੁਰੂ ਤੋਂ ਲੈ ਕੇ ਮੁੱਢ ਕਦੀਮ ਤੋਂ ਤੇਰਾ ਇਹ ਸੁਭਾਅ ਹੈ ਕਿ ਤੂੰ ਆਪਣੇ ਪਿਆਰਿਆਂ ਨੂੰ ਕਦੇ ਆਂਚ ਨਹੀਂ ਆਉਣ ਦਿੰਦਾ, ਤੂੰ ਆਪਣੇ ਪਿਆਰਿਆਂ ਦੀ ਹਮੇਸ਼ਾ ਬਾਂਹ ਫੜਨਾ, ਜਿਹੜੇ ਤੈਨੂੰ ਪਿਆਰੇ ਲੱਗਦੇ ਨੇ, ਜਿਹੜੇ ਤੈਨੂੰ ਭਾ ਜਾਂਦੇ ਨੇ, ਉਹਨਾਂ ਨੂੰ ਤੂੰ ਕਦੇ ਤੱਤੀ ਵਾਹ ਵੀ ਨਹੀਂ ਲੱਗਣ ਦਿੰਦਾ।
ਪ੍ਰਹਿਲਾਦ ਜਨ ਤੁਦ ਰਾਖ ਲਏ ਹਰ ਜੀਉ, ਹਰ ਨਾਖਸ ਮਾਰ ਪਚਾਇਆ।
ਹੁਣ ਇੱਥੇ ਨਾਲ ਉਦਾਹਰਣ ਦੇ ਦਿੱਤੀ ਭਗਤ ਪ੍ਰਹਿਲਾਦ ਦੀ, ਵੀ ਕਿਵੇਂ ਤੂੰ ਆਪਣੇ ਪਿਆਰੇ ਭਗਤ ਨੂੰ ਹੱਥ ਦੇ ਕੇ ਰੱਖ ਲਿਆ, ਅਤੇ ਜਿਹੜੇ ਉਸ ਨੂੰ ਮਿਟਾਉਣ ਵਾਲੇ ਸਨ ਉਹਨਾਂ ਨੂੰ ਤੂੰ ਆਪ ਮਿਟਾ ਦਿੱਤਾ, ਪਰ ਆਪਣੇ ਪਿਆਰੇ ਦੀ ਤੂੰ ਲਾਜ ਰੱਖ ਲਈ, ਆਪਣੇ ਪਿਆਰੇ ਦੀ ਤੂੰ ਪੈਜ ਰੱਖੀ, ਔਰ ਆਪਣੇ ਪਿਆਰੇ ਨੂੰ ਤੂੰ ਹੱਥ ਦੇ ਕੇ ਬਚਾ ਲਿਆ। ਅਸੀਂ ਪੜ੍ਹਦੇ ਹਾਂ ਨਾ ਕਿ ਹਰਨਾਕਸ਼ ਜਿਸ ਨੇ ਬੜਾ ਤਪ ਕੀਤਾ ਅਤੇ ਤਪ ਕਰਨ ਤੋਂ ਬਾਅਦ ਗੁਰੂ ਸਵਾਰਿਓ ਮੰਗਿਆ ਕਿ ਤਪ ਕਰਨ ਤੋਂ ਬਾਅਦ ਇਹ ਮੰਗ ਲਿਆ ਕਿ ਮੈਂ ਅਮਰ ਹੋ ਜਾਵਾਂ, ਮੈਂ ਸਦੀਵੀ ਰਹਾਂ, ਮੈਨੂੰ ਕਦੇ ਮੌਤ ਨਾ ਆਏ। ਅਸਲ ਵਿੱਚ ਜੇ ਗੁਰੂ ਦੀ ਕਿਰਪਾ ਨਾ ਹੋਵੇ ਤੇ ਫਿਰ ਕਹਿੰਦੇ ਨੇ ਮਤ ਥੋੜ੍ਹੀ ਸੇਵ ਗਵਾਈ ਹੈ, ਉਹ ਕੀਤੀ ਘਾਲਣਾ ਵੀ ਅਜਾਈ ਚਲੀ ਜਾਂਦੀ ਹੈ। ਮਨੁੱਖ ਦੇ ਕੋਲ ਧਨ ਦੌਲਤ ਤੇ ਆ ਜਾਂਦਾ, ਪਰ ਜੇ ਅਕਲ ਨਾ ਹੋਵੇ, ਮਤ ਨਾ ਹੋਵੇ, ਤੇ ਉਸ ਨੂੰ ਖਰਚਣ ਦਾ ਪਤਾ ਨਹੀਂ ਲੱਗਦਾ, ਪਰ ਕਈ ਵਾਰੀ ਐਸਾ ਉਹਦੇ ਵਿੱਚ ਖਚਤ ਹੋ ਜਾਂਦਾ ਕਿ ਆਪ ਹੀ ਇੱਕ ਦਿਨ ਖਤਮ ਹੋ ਜਾਂਦਾ। ਇਸੇ ਤਰ੍ਹਾਂ ਹੀ ਮੰਗਣ ਦੀ ਜਾਚ ਨਾ ਆਈ, ਤਪ ਤੇ ਕੀਤਾ, ਪਰ ਮੰਗਣ ਦੀ ਜਾਚ ਨਾ ਆਈ ਕਿ ਮੰਗਣਾ ਕੀ, ਮੰਗ ਲਿਆ ਕਿ ਮੈਂ ਕਦੇ ਵੀ ਨਾ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ। ਬੜੇ ਵਾਰ ਮੰਗੇ ਅਤੇ ਗੁਰੂ ਸਵਾਰਿਓ ਜਦੋਂ ਬੰਦੇ ਨੂੰ ਫਿਰ ਅੰਤ ਯਾਦ ਨਹੀਂ ਰਹਿੰਦਾ, ਆਪਣੀ ਮੌਤ ਚੇਤੇ ਨਾ ਰਹੇ, ਉਹ ਬੰਦਾ ਫਿਰ ਇੰਨਾ ਕੁ ਹੰਕਾਰੀ ਹੋ ਜਾਂਦਾ ਹੈ ਕਿ ਉਸ ਨੂੰ ਫਿਰ ਉਹ ਬੇਅੰਤ ਵੀ ਯਾਦ ਨਹੀਂ ਰਹਿੰਦਾ, ਉਸ ਨੂੰ ਪਰਮਾਤਮਾ ਵੀ ਚੇਤੇ ਨਹੀਂ ਰਹਿੰਦਾ, ਹੰਕਾਰੀ ਹੋ ਗਿਆ ਅਤੇ ਫਿਰ ਪਰਮਾਤਮਾ ਦਾ ਸ਼ਰੀਕ ਬਣ ਕੇ ਬੈਠ ਗਿਆ ਅਤੇ ਸਾਰਿਆਂ ਨੂੰ ਢੰਡੋਰਾ ਦੇ ਦਿੱਤਾ। ਕਹਿਣ ਲੱਗੇ ਕਿ ਕੋਈ ਰਾਮ ਦਾ ਨਾਮ ਨਹੀਂ ਲਏਗਾ, ਜੇ ਨਾਮ ਜਪਣਾ ਤਾਂ ਇਹ ਆਖਿਆ ਜਾਏ ਕਿ ਜਲੇ ਹਰਨਾਕਸ਼, ਥਲੇ ਹਰਨਾਕਸ਼, ਈਹਾਂ ਹਰਨਾਕਸ਼, ਊਹਾਂ ਹਰਨਾਕਸ਼, ਸਾਰੇ ਥਾਵਾਂ 'ਤੇ ਕੇਵਲ ਹਰਨਾਕਸ਼ ਹੈ, ਹੋਰ ਕਿਸੇ ਦਾ ਨਾਮ ਨਹੀਂ ਲਿਆ ਜਾਏਗਾ। ਪਰ ਉਹ ਪਰਿਪੂਰਨ ਪਰਮਾਤਮਾ ਨੇ ਐਸੀ ਖੇਡ ਬਣਾ ਦਿੱਤੀ ਕਿ ਉਹਦੇ ਘਰ ਵਿੱਚ ਹੀ ਐਸਾ ਪੁੱਤਰ ਪੈਦਾ ਕਰ ਦਿੱਤਾ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ। ਤਾਂ ਹੀ ਤਾਂ ਕਿਹਾ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਕਹਿੰਦੇ ਨੇ ਕਰ ਹਰਨਾਕਸ਼ ਦੈਂਤ ਦੇ, ਕਹਿੰਦੇ ਨੇ ਦੈਂਤ ਬਿਰਤੀ ਵਾਲਾ, ਅਤੇ ਉਹਦੇ ਘਰ ਕੱਲਰ ਕਵਲ ਭਗਤ ਪ੍ਰਹਿਲਾਦ, ਉਹਦੇ ਘਰ ਵਿੱਚ ਕੱਲਰੀ ਧਰਤੀ ਵਿੱਚ ਕਮਲ ਦਾ ਫੁੱਲ ਪੈਦਾ ਕਰ ਦਿੱਤਾ, ਭਾਵ ਕਿ ਹੰਕਾਰੀ ਬੰਦੇ ਦੇ ਘਰ ਵਿੱਚ ਐਸਾ ਪੁੱਤਰ ਪੈਦਾ ਕਰ ਦਿੱਤਾ ਜਿਹੜਾ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਿਆ ਹੋਇਆ। ਘਰ ਹਰਨਾਕਸ਼ ਦੈਂਤ ਦੇ, ਕਲਰ ਕਮਲ ਭਗਤ ਪ੍ਰਹਿਲਾਦ ਪੜਨ ਪਠਾਇਆ ਚਾਟ ਸਾਲ ਪਾਂਦੇ ਚਿੱਤ ਹੋਆ ਐਲਾਦ। ਜਦੋਂ ਪੜਨ ਵਾਸਤੇ ਭੇਜਿਆ ਗਿਆ ਤੇ ਪਾਂਦੇ ਦਾ ਮਨ ਵੀ ਬੜਾ ਖੁਸ਼ ਹੋਇਆ ਕਿ ਰਾਜੇ ਦਾ ਪੁੱਤਰ ਅੱਜ ਮੇਰੇ ਕੋਲ ਪੜਨ ਵਾਸਤੇ ਆਇਆ, ਇਹਦੇ ਕਰਕੇ ਹੀ ਰਾਜੇ ਦੇ ਨਾਲ ਮੇਰੀ ਵੀ ਸਾਂਝ ਬਣ ਜਾਏਗੀ। ਇਹ ਸੰਡਾ ਮਰਕਾ ਦੋ ਉਸਤਾਦ ਸਨ, ਪਰ ਹੋਇਆ ਕਿ ਸਿਮਰੈ ਮਨ ਵਿੱਚ ਰਾਮ ਨਾਮ। ਉਸਤਾਦ ਤੇ ਕਹਿੰਦਾ ਕਿ ਆਪਣੇ ਪਿਤਾ ਦਾ ਨਾਮ ਜਪ, ਕਹਿ ਜਲੇ ਹਰਨਾਕਸ਼ ਥਲੇ ਹਰਨਾਕਸ਼, ਈਹਾਂ ਹਰਨਾਕਸ਼ ਊਹਾਂ ਹਰਨਾਕਸ਼। ਪਰ ਜਿਸ ਨੂੰ ਮਾਲਕ ਨੇ ਭੇਜਿਆ ਹੋਵੇ, ਸਿਮਰੈ ਮਨ ਵਿੱਚ ਰਾਮ ਨਾਮ, ਗਾਵੈ ਸ਼ਬਦ ਅਨਾਹਦ ਨਾਦ। ਪਰ ਉਹ ਤੇ ਉਸ ਪਰਮੇਸ਼ਰ ਦਾ ਸ਼ਬਦ ਗਾਇਨ ਕਰਦੇ ਨੇ, ਉਸ ਮਾਲਕ ਦਾ ਨਾਮ ਜਪਦੇ ਨੇ। ਪਰ ਕੇਵਲ ਆਪ ਨਹੀਂ, ਨਾਲ ਦੇ ਜਿੰਨੇ ਵੀ ਸਾਥੀ ਸਨ ਨਾ, ਸਾਰਿਆਂ ਨੂੰ ਇਸ ਪਾਸੇ ਲਾ ਲਿਆ, ਸਾਰਿਆਂ ਨੂੰ ਇਹ ਪ੍ਰੇਰਣਾ ਦਿੱਤੀ। ਭਗਤ ਕਰਨ ਸਭ ਚਾਟੜੇ, ਪਾਂਦੇ ਹੋਏ ਰਹੇ ਵਿਸਮਾਦ। ਕਹਿੰਦੇ ਨੇ ਹੈਰਾਨ ਹੋ ਗਏ ਵੇਖ ਕੇ ਪੜ੍ਹਾਉਣ ਵਾਲੇ ਟੀਚਰ ਕਿ ਸਾਰੇ ਹੀ ਬੱਚੇ ਜਿਹੜੇ ਨੇ ਉਹ ਰਾਮ ਦਾ ਨਾਮ ਜਪਦੇ ਨੇ, ਉਸ ਦੀ ਬੰਦਗੀ ਕਰਦੇ ਨੇ। ਤੇ ਗੁਰੂ ਸਵਾਰਿਓ, ਕਿਸੇ ਨੇ ਜਾ ਕੇ ਰਾਜੇ ਦੇ ਕੋਲ ਸ਼ਿਕਾਇਤ ਕਰ ਦਿੱਤੀ, ਰਾਜੇ ਪਾਸ ਰੁਆਇਆ ਦੋਖੀ ਦੈਂਤ ਵਧਾਇਆ ਬਾਦ। ਜਦੋਂ ਰਾਜੇ ਕੋਲ ਸ਼ਿਕਾਇਤ ਕੀਤੀ ਤੇ ਉਸ ਰੱਬ ਦੇ ਦੋਖੀ ਨੇ, ਪਿਆਰਿਆਂ ਦੇ ਦੋਖੀ ਨੇ ਐਸਾ ਵਿਵਾਦ ਖੜਾ ਕਰ ਦਿੱਤਾ, ਝਗੜਾ ਖੜਾ ਹੋ ਗਿਆ। ਔਰ ਕੇਵਲ ਇੱਥੇ ਹੀ ਬਸ ਨਹੀਂ, ਜਲ ਅਗਨੀ ਵਿੱਚ ਕੱਤਿਆ, ਅੱਗ ਵਿੱਚ ਵੀ ਸੁੱਟਿਆ, ਪਾਣੀ ਵਿੱਚ ਵੀ ਸੁੱਟਿਆ, ਪਹਾੜ ਤੋਂ ਵੀ ਸੁੱਟਿਆ ਗਿਆ ਕਿ ਮੈਂ ਇਸ ਸੱਚ ਨੂੰ ਨਹੀਂ ਰਹਿਣ ਦੇਣਾ, ਮੈਂ ਖਤਮ ਕਰ ਦੇਣਾ। ਜਲ ਅਗਨੀ ਵਿੱਚ ਕੱਤਿਆ, ਜਲੈ ਨਾ ਡੁੱਬੈ ਗੁਰ ਪ੍ਰਸਾਦ। ਪਰ ਗੁਰੂ ਦੀ ਕਿਰਪਾ ਨਾਲ ਨਾ ਪਾਣੀ ਨੇ ਡੁੱਬਿਆ ਤੇ ਨਾ ਅੱਗ ਨਹੀਂ ਸਾੜਿਆ। ਕੱਢ ਖੜਗ ਸਦ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਦ। ਫਿਰ ਖੜਗ ਕੱਢ ਕੇ ਤੇ ਪੂਰਾ ਦਾਬਾ ਮਾਰ ਕੇ ਪੁੱਛਣ ਲੱਗਾ, ਕਹਿਣ ਲੱਗਾ, ਦੱਸ ਤੇਰਾ ਕਿਹੜਾ ਉਸਤਾਦ ਏ ਜਿਸ ਨੇ ਤੈਨੂੰ ਇਹ ਪੁੱਠੀ ਪੱਟੀ ਪੜ੍ਹਾ ਦਿੱਤੀ, ਜਿਨੇ ਤੈਨੂੰ ਪੁੱਠੇ ਪਾਸੇ ਲਾ ਦਿੱਤਾ, ਉਹ ਕੌਣ ਹੈ। ਥੰਮ ਪਾੜ ਪ੍ਰਗਟਿਆ, ਨਰ ਸਿੰਘ ਰੂਪ ਅਨੂਪ ਅਨਾਦ। ਉੱਥੇ ਹੀ ਥੰਮ ਦੇ ਵਿੱਚੋਂ ਉਹ ਪਰਿਪੂਰਨ ਪਰਮਾਤਮਾ ਨਰ ਸਿੰਘ ਦਾ ਰੂਪ ਧਾਰਨ ਕਰਕੇ ਪ੍ਰਗਟ ਹੋ ਗਿਆ। ਸਿੰਘ ਤੋਂ ਭਾਵ ਹੈ ਸ਼ੇਰ, ਅੱਧਾ ਹਿੱਸਾ ਸ਼ੇਰ ਦਾ ਤੇ ਅੱਧਾ ਹਿੱਸਾ ਮਨੁੱਖ ਦਾ। ਗੁਰੂ ਸਵਾਰਿਓ, ਫਿਰ ਕੀਤਾ ਕੀ, ਬੇਮੁਖ ਪਕੜ ਪਛਾੜਿਆਨ, ਸੰਤ ਸਹਾਈ ਆਦ ਜੁਗਾਦ। ਜੈ ਜੈਕਾਰ ਕਰਨ ਬ੍ਰਹਮਾਦ, ਬ੍ਰਹਮਾ ਆਦ ਸਾਰੇ ਦੇਵਤੇ ਜੈ ਜੈਕਾਰ ਕਰ ਰਹੇ ਨੇ ਅੱਜ ਪ੍ਰਹਲਾਦ ਦੀ। ਕਿਉਂ ਕਿ ਪ੍ਰਹਲਾਦ ਦੀ ਲਾਜ ਉਸ ਪਰਮਾਤਮਾ ਨੇ ਰੱਖ ਲਈ। ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਬਾਣੀ ਨੇ ਗਵਾਹੀ ਭਰੀ ਇਸ ਗੱਲ ਦੀ, ਉਹ ਆਪਣੇ ਪਿਆਰਿਆਂ ਦੀ ਲਾਜ ਰੱਖਦਾ ਔਰ ਆਪ ਲਾਜ ਰੱਖਦਾ। ਇੱਕ ਵਾਰੀ ਨਾ ਕਿਸੇ ਰਾਜੇ ਨੂੰ राजे ने सवाल कर दिता किसी भगत से, ते कहन लगा भगत जी तुसीं कहिंदे हो कि वह प्यारियां दी आप लाज रखदा, पर वह आप ही क्यों लाज रखदा? उहदे कोल ते होर बड़े दूत ने, वह किसे नूं भी भेज सकदा पर केवल आप क्यों? ते गुरु सवारियो उस भगत ने कहा, कहन लगा इहदा जवाब मैं तेनूं कल देंगा। उसने कहा कल क्यों? कहन लगा उस तरह तेनूं समझ नहीं आउणी। अगला दिन होया ना, ते राजा रोज बाग विच सैर करन जांदा सी। उस बाग दे विच एक तालाब है, ते तालाब दे कंढे दे उत्ते राजे ने की वेख्या कि उहदा इकलौता पुत्तर है, छोटी जी उम्र है, ते कंढे दे उपर खड़ा है। जिद्दां जिद्दां राजा नेड़े तुरिया जांदा है, अपने सिपाहियां समेत, वह बच्चा कुछ बोलता नहीं, पर जदों थोड़ी जी दूरी रह गई तो इको दम वह बच्चा तालाब दे विच डिग पिया। जदों तालाब विच डिग्गिया तो भावें सिपाही बहुत ने, पर वह ममता वस होया, दौड़ के गया, कीमती पोशाक की भी परवाह ना की, छेती नाल छाल मारी, छाल मार के ते उस बच्चे नूं जदों बाहर कढ़न लगा तो की वेख्या कि वह बच्चा नहीं, असल विच उस दे पुत्र दा बुत बना के खड़ा कीता सी, जिस नूं एक बारीक जिही तंद वर्गी तार दे नाल उहदी लत नूं पाई और उस नूं खिच के ते पानी विच सुट दिता। जदों इसने बाहर कढ़िया ना, ते इको दम वेख्या कि यह ते मेरे पुत्र दा बुत है, इन्ना क्रोधित होया। जदों अजे गुस्से दा इजहार करना सी ते इन्नी देर नूं ना नेड़ियों ही भगत भी आ गया, ते भगत वेख के हसन लग पिया, कहन लगा राजन ये तेरे सवाल दा जवाब है। उसने पुछया की जवाब? ते कहन लगा सज्जणा अजे ते तेरे पुत्र दा केवल बुत है, पर तेरे कोल सिपाही ते होर भी बड़े सन, तू अपने सिपाहियां नूं क्यों ना आख्या? इन्नी सेना तेरे कोल, तू क्यों ना हुक्म कीता? तेरी कीमती पोशाक भी खराब हो गई, पर तू आप छाल मार के सरो तलाब विच क्यों वड़िया? ते उस राजे ने क्या कहन लगा भगत जी असल विच ये मेरा आपा है, ये मेरा खून है, ते जदों मेरा आपा मैं पानी विच डुबदा वेख्या उस वेले मैं अपने आप नूं नहीं कंट्रोल कर सकिया और मैं मोह वस होया, आप छाल मार के ते उस बच्चे नूं कढ़न दा यतन कीता। कहन लगे सजना इसे तरह ही जेड़ा परमात्मा है ना, वो अपने प्यारियां दा दुख नहीं वेख सकता, वो अपने प्यारियां दा दुख नहीं वेखदा, ते फिर वो करदा की है? कहिंदे ने वो फिर आप बिना किसे होर नूं भेजण तों वो आप जाके ते अपने प्यारियां दी लाज रख लैंदा, क्योंकि वह अपने प्यारियां दे नाल हमेशा वसदा है। मैं एक दिन पढ़ रहा सी, कहिंदे ने किसे मनुख ने अपनी जिंदगी दे एक सुपने दा जिक्र कीता, तो कहिंदे ने कि सुपने विच अपनी जिंदगी दा सुपना दसदा। कहन लगा कि सुपने दे विच मैं ते परमात्मा असी इकट्ठे तुरे जा रहे सी, समुंदर दा किनारा है, उस किनारे ते तुरे जा रहे हैं, ते जदों तुरदे हैं ना ते दोवां दे पैरां दियां पैड़ां वो पिछे बणदियां जांदियां ने, जिंदगी अगे चलदी जा रही है, जिंदगी विच बड़े दुख भी आए सुख भी आए। सुपने दा जिक्र पिया करदा, कहिंदे बड़ा दुख भी आया सुख भी आया, पर कहिंदे ने जदों मैं पिछे झाती मारी ते जिथे मैनू दुख मिलदा सी ना उत्थे केवल पैरां दी एक मनुख दी पैड़ है, जिथे सुख मिलिया उत्थे दोवां दियां पैड़ां ने। ते आखिरकार कहिंदे ने मैं परमात्मा ते गिला कीता, मैं क्या हे परमात्मा तू भी कादा हर वेले दा साथी, जदों मैनू दुख मिलिया वेख उदों तू भी साथ ना दिता, उदों केवल मेरे पैरां दियां पैड़ां छपियां ते तू मेरा साथ छड के चला गया, जे नाल हुंदा ते तेरे पैरां दियां पैड़ां भी जरूर छपदियां, ਤੇ ਪਰਮਾਤਮਾ ਨੇ ਹੱਸ ਕੇ ਕਿਹਾ, ਕਹਿਣ ਲੱਗੇ ਬੇਟਾ ਅਸਲ ਵਿੱਚ ਇਹ ਹੀ ਤੇਰਾ ਭਰਮ ਹੈ ਜਿਹਨੂੰ ਤੂੰ ਆਪਣੇ ਪੈਰਾਂ ਦੀਆਂ ਪੈੜਾਂ ਸਮਝਣਾ ਨਾ, ਅਸਲ ਵਿੱਚ ਉਹ ਮੇਰੇ ਪੈਰਾਂ ਦੀਆਂ ਪੈੜਾਂ ਨੇ। ਜਦੋਂ ਤੈਨੂੰ ਦੁੱਖ ਆਇਆ ਉਦੋਂ ਮੈਂ ਤੈਨੂੰ ਆਪਣੀ ਗੋਦੀ ਵਿੱਚ ਲੈ ਲਿਆ, ਔਰ ਉਸ ਵੇਲੇ ਤੇਰੇ ਪੈੜਾਂ ਦੀਆਂ ਤਾਂ ਕਰਕੇ ਪੈੜਾਂ ਨਹੀਂ ਪੈਰਾਂ ਦੀਆਂ ਛੱਪ ਸਕੀਆਂ, ਕਿਉਂਕਿ ਦੁੱਖ ਦੇ ਸਮੇਂ ਮੈਂ ਤੈਨੂੰ ਗੋਦੀ ਵਿੱਚ ਲੈ ਲਿਆ, ਇਹ ਕੇਵਲ ਮੇਰੇ ਪੈਰਾਂ ਦੀਆਂ ਪੈੜਾਂ ਨੇ। ਗੁਰੂ ਸਵਾਰਿਓ, ਉਹ ਪਰਮਾਤਮਾ ਜਿਹੜਾ ਨਾ ਉਹ ਆਪਣੇ ਪਿਆਰਿਆਂ ਨੂੰ ਕਦੇ ਦੁੱਖ ਨਹੀਂ ਜੇ ਪਹੁੰਚਣ ਦਿੰਦਾ, ਪਰ ਕਿੰਨਾ ਨੂੰ, ਜਿਹੜੇ ਭਗਤ ਨੇ। ਅਸਲ ਵਿੱਚ ਅਸੀਂ ਵੇਖਦੇ ਹਾਂ ਨਾ ਕਿ ਕਬੀਰ ਸਾਹਿਬ ਨੂੰ ਵੀ ਸਿਕੰਦਰ ਲੋਧੀ ਨੇ ਜੰਜੀਰਾਂ ਨਾਲ ਜਕੜ ਕੇ ਗੰਗਾ ਵਿੱਚ ਸੁੱਟ ਦਿੱਤਾ ਸੀ, ਪਰ ਆਪਣੇ ਪਿਆਰੇ ਦੀ ਕੀ ਲਾਜ ਰੱਖੀ ਨਹੀਂ ਭਗਵਾਨ ਨੇ। ਇਸੇ ਕਰਕੇ ਕਹਿਣਾ ਪਿਆ ਕਬੀਰ ਸਾਹਿਬ ਨੂੰ, ਗੰਗ ਗੁਸਾਇਣ ਗਹਿਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿੱਤ ਰਹੇ ਸਮਾਏ। ਇੱਥੇ ਹੀ ਬਸ ਨਹੀਂ, ਕਹਿਣ ਲੱਗੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਕਹਿੰਦੇ ਨੇ ਪਰਮਾਤਮਾ ਨੇ ਨਾ ਐਸੀ ਖੇਡ ਬਣਾ ਦਿੱਤੀ ਕਿ ਗੰਗਾ ਦੀਆਂ ਲਹਿਰਾਂ ਨੇ ਮੇਰੀ ਜੰਜੀਰ ਜਿਹੜੀ ਸੀ ਨਾ ਉਹ ਤੋੜ ਦਿੱਤੀ, ਅਤੇ ਕਬੀਰ ਸਾਹਿਬ ਲਹਿਰਾਂ ਦੇ ਉੱਤੇ ਕਿਵੇਂ ਬੈਠੇ ਨੇ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪੈ ਬੈਠੇ ਕਬੀਰ। ਕਬੀਰ ਜੀ ਇਸ ਤਰ੍ਹਾਂ ਗੰਗਾ ਦੀਆਂ ਲਹਿਰਾਂ 'ਤੇ ਚੌਂਕੜਾ ਮਾਰ ਕੇ ਬੈਠੇ ਨੇ ਜਿਵੇਂ ਮਿਰਗਸ਼ਾਲਾ 'ਤੇ ਬੈਠੇ ਹੋਣ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਪਰਿਪੂਰਨ ਪਰਮਾਤਮਾ ਆਪਣੇ ਪਿਆਰਿਆਂ ਦੀ ਲਾਜ ਰੱਖਦਾ, ਪਰ ਜਿਹੜੇ ਆਪਣਾ ਆਪਾ ਸਮਰਪਿਤ ਕਰ ਦਿੰਦੇ ਨੇ। ਗੁਰੂ ਸਵਾਰਿਓ, ਜਿਹੜੇ ਭਗਤ ਨੇ ਨਾ, ਭਗਤ ਕਦੇ ਵੀ ਦੁੱਖ ਆਵੇ ਤੇ ਡੋਲਦੇ ਨਹੀਂ ਜੇ। ਕਦੇ ਕਿਹਾ ਸੀ ਭਗਤ ਨਾਮਦੇਵ ਜੀ ਨੂੰ ਵੀ ਬੜਾ ਡਰਾਇਆ ਗਿਆ, ਤੇ ਕਹਿਣ ਲੱਗੇ ਕਿ ਤੁਸੀਂ ਰਾਮ ਦਾ ਨਾਮ ਛੱਡੋ, ਜੇ ਉਹ ਕਹਿੰਦੇ ਨੇ ਕਿ ਤੂੰ ਖੁਦਾ ਕਹਿ ਤੇ ਤੂੰ ਖੁਦਾ ਕਹੀ ਜਾ। ਰਾਮ ਵਿੱਚ ਖੁਦਾ ਵਿੱਚ ਤੇ ਕੋਈ ਭਿੰਨ ਭੇਦ ਨਹੀਂ, ਖੁਦਾ ਕਹਿਣ ਵਿੱਚ ਕੀ ਹਰਜ ਹੈ, ਤੂੰ ਆਪਣੀ ਜਾਨ ਬਚਾ। ਰੁਦਨ ਕਰੇ ਨਾਮੇ ਕੀ ਮਾਏ, ਛੋਡੋ ਰਾਮ ਕਿਉਂ ਨਾ ਭਜੋ ਖੁਦਾਏ, ਕਿਉਂ ਨਹੀਂ ਤੂੰ ਖੁਦਾ ਖੁਦਾ ਜਪੀ ਜਾਂਦਾ। ਤੇ ਉਸ ਵੇਲੇ ਭਗਤ ਨਾਮਦੇਵ ਜੀ ਨੇ ਕਿਹਾ ਸੀ, ਨਾਮੈ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪੜੈ ਤੋ ਹਰ ਗੁਣ ਗਾਏ। ਕਹਿੰਦੇ ਨੇ ਕਿ ਨਾ ਤੂੰ ਮੇਰੀ ਮਾਂ ਏ ਤੇ ਨਾ ਮੈਂ ਤੇਰਾ ਪੁੱਤਰ ਹਾਂ, ਅਗਰ ਤੂੰ ਮੈਨੂੰ ਇਸ ਗੱਲੋਂ ਰੋਕਣਾ। ਪੁੱਛਿਆ ਕਿਉਂ, ਕਹਿਣ ਲੱਗੇ ਮਾਂ ਹਕੀਕਤ ਇਹ ਹੈ, ਇਹ ਮੈਂ ਵੀ ਸਮਝਦਾ ਕਿ ਰਾਮ ਵਿੱਚ ਤੇ ਖੁਦਾ ਵਿੱਚ ਅੰਤਰ ਨਹੀਂ, ਪਰ ਜਿਹੜੇ ਜਬਰੀ ਅਖਵਾਉਣਾ ਚਾਹੁੰਦੇ ਨੇ ਉਹਨਾਂ ਦੇ ਮਨਾਂ ਵਿੱਚ ਬੜਾ ਅੰਤਰ ਹੈ, ਉਹਨਾਂ ਦੇ ਮਨ ਕਿੱਥੇ ਟਿਕੇ ਹੋਏ ਨੇ। ਹਾਥੀ ਦੇ ਪੈਰਾਂ ਅੱਗੇ ਵੀ ਸੁੱਟਿਆ ਗਿਆ, ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ। ਪਰ ਗੁਰੂ ਸਵਾਰਿਓ, ਰੱਬ ਦੇ ਪਿਆਰੇ ਜਿਹੜੇ ਨੇ ਨਾ ਉਹ ਆਪਣਾ ਆਪਾ ਉਹਦੇ ਅੱਗੇ ਸਮਰਪਿਤ ਕਰਦੇ ਨੇ। ਇੱਥੇ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਪ੍ਰਹਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਆਪਣੇ ਪਿਆਰੇ ਪ੍ਰਹਲਾਦ ਨੂੰ ਤੂੰ ਬਚਾ ਲਿਆ ਤੇ ਹਰਨਾਕਸ਼ ਦਾ ਵੱਧ ਕਰ ਦਿੱਤਾ ਹੈ।
ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ।
ਅਸਲ ਵਿੱਚ ਜਿਹੜੇ ਗੁਰਮੁਖ ਨੇ ਨਾ ਉਹਨਾਂ ਨੂੰ ਪ੍ਰਤੀਤ, ਪ੍ਰਤੀਤ ਤੋਂ ਭਾਵ ਕੀ ਇਹ ਕਿ ਯਕੀਨ ਹੈ। ਇੱਕ ਹੁੰਦਾ ਪ੍ਰੀਤ, ਪ੍ਰੀਤ ਹੁੰਦਾ ਪਿਆਰ, ਪਰ ਜਿਹਦੇ ਨਾਲ ਪਿਆਰ ਹੈ ਉਹਦੇ 'ਤੇ ਪ੍ਰਤੀਤ ਵੀ ਹੋਵੇ, ਉਹਦੇ ਨਾਲ ਉਹਦੇ 'ਤੇ ਯਕੀਨ ਵੀ ਹੋਵੇ, ਉਹਦੇ 'ਤੇ ਭਰੋਸਾ ਵੀ ਹੋਵੇ। ਜਿਹੜੇ ਰੱਬ ਦੇ ਪਿਆਰੇ ਨੇ ਨਾ ਮਨਮੁੱਖ, ਮੇਰੇ ਸਾਹਿਬ ਜੀ ਕਹਿ ਰਹੇ ਨੇ ਉਹਨਾਂ ਨੂੰ ਪੂਰਨ ਤੌਰ 'ਤੇ ਪ੍ਰਤੀਤ ਹੈ। ਪਰ ਜਿਹੜੇ ਮਨਮੁੱਖ ਨੇ ਉਹ ਭਰਮ ਦੇ ਵਿੱਚ ਹੀ ਭਟਕੇ ਰਹਿੰਦੇ ਹਨ।
ਹਰ ਜੀ ਇਹ ਤੇਰੀ ਵਡਿਆਈ,
हे परिपूर्ण परमात्मा, ये तेरी वड्याई है, ये तेरी उपमा है, ये तेरा बिरद है।
भगता की पैज रख तू स्वामी, भगत तेरी शरणाई।
हे परमात्मा, ते भगत तेरी शरण विच हन, तू उन्हां दी लाज रख लै जेड़े तेरी शरण विच आ गए, जिन्हां ने अपना आपा तेरे चरणा विच सरेंडर कर दिता, तू उन्हां दी आप लाज रख लें। देखो कई बारी ना पता नहीं हुंदा किस मनुख कोलों तुहानू ज्ञान मिल जाना है। एक वीर बड़ी प्यारी उदाहरण दे रहे सी, कहिंदे ने कि कदे वेख्या हाथी किन्ना ताकतवर है, पर हाथी जदों पानी विच तैरदा है ना, ते जिस पासे नू पानी जांदा है उस पासे नू तैर सकेगा। जे आखिए कि जिस पासों पानी आ रहा है मैं उस पासे नू जावां, ते पानी नहीं जान देवेगा। पर मच्छी चढ़ते पानी नू भी बड़ी स्पीड नाल चलती है। क्यों चलती है? क्योंकि मच्छी ने अपना आपा पानी अगे समर्पित कर दिता है। उन्हें कह दिता मैं तेरे तो बिना रह ही नहीं सकती। ते गुरु सवारियो, जदों अपना आपा उन्हें समर्पित कर दिता फिर पानी भी उदियां सारियां रुकावटां दूर कर दिंदा है। इसे तरह ही जेडे भगत ने ना, भगत अपना आपा परमात्मा अगे समर्पित कर देंदे ने, ते परमात्मा फिर भगतां नूं किसे तरह दियां जो औकड़ां ने वो नहीं आउण देंदा, वो सारियां रुकावटां आप ही दूर करी जांदा है जेड़े अपना आपा समर्पित करदे ने। साहिब जी कहिंदे ने भगतां की पैज रख तू स्वामी, भगत तेरी शरणाई। भगत तेरी शरण विच हन, उन्हां दी पैज तुसी आप ही रखदे हो।
रहाओ भगतां नू जम जोहे ना साकै, काल ना नेड़ै जाई।
जिहड़े उस परमात्मा दे नाल सांझ पा के रखदे ने ना, कहिंदे ने उन्हां दे नेड़े जम वी नहीं आउंदे। जम लज्जाए कर भागा, जम वी शर्मसार हो के दौड़ जांदे ने। जिन्नी तुदनो धन कहया तिन जम नेड़ ना आया। उन्हां दे नेड़े जम नहीं जे आउंदे तो साहिब जी बख्शिश करदे ने काल ना नेड़े जाए। कहिंदे ने उन्हां दे नेड़े मौत नहीं आउंदी, भाव की वो कदे आत्मक मौत नहीं मरदे हन।
केवल राम नाम मन वसिया, नामे ही मुक्त पाई।
उन्हां दे हिरदे विच केवल राम दा नाम ही वसिया, माया दा वासा नहीं हुंदा। उन्हां दे हिरदे विच वासनावां नहीं हुंदियां, उन्हां दे हिरदे विच नाम वस जांदा है, ते नाम द्वारा ही वो इन्हां वासनावां तों वकारां तों मुक्ति पांदे ने, और नाम द्वारा ही जन्म मरण दे गेड़ तो भी मुक्त हो जांदे हन।
रिद्ध सिद्ध सब भगतां चरणी लागी, गुर कै सहज सुभाई।
रिद्धियां सिद्धियां सारियां भगतां दे चरणां दे विच लगियां रहिंदियां ने, जुड़ियां रहिंदियां ने, और आत्मक अडोलता वाली अवस्था विच ओ गुरु दे राही प्यार विच भिज के जुड़े रहिंदे ने। गुरु सवारियो, असीं पढ़ने आ ना गुरु अमरदास पातशाह जी दी पावन बाणी, जिस विच मेरे साहब जी कहिंदे ने ब्रह्म बिंदै तिसदा ब्रह्मत रहै, एक शब्द लिव लाए। जिन्ने एक शब्द दे नाल सुरती नूं जोड़ लिया ते हुंदा की ए नव निधि अठारह सिद्धि, पिछे लगियां फिरे जो हर हिरदै सदा वसाए। जिन्ना ने हिरदे विच उस परमात्मा नूं वसा लिया ना, उन्हां नूं इह रिधियां सिद्धियां दे पिछे नहीं दौड़ना पैंदा। नौ निधियां अठारह सिद्धियां इह उन्हां दे मगर तुरियां फिरदियां ने, जिहड़े परमात्मा दे नाम नाल जुड़दे ने ਜਿਨ੍ਹਾਂ ਨੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਲਿਆ। ਸਾਹਿਬ ਜੀ ਕਹਿੰਦੇ ਨੇ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹਨਾਂ ਦੇ ਰਿੱਧੀਆਂ ਸਿੱਧੀਆਂ ਚਰਨਾਂ ਨਾਲ ਜੁੜੀਆਂ ਰਹਿੰਦੀਆਂ ਹਨ।
ਮਨ ਮੁਖਾਂ ਨੂੰ ਪ੍ਰਤੀਤ ਨਾ ਆਵੀ ਅੰਤਰ ਲੋਭ ਸੁਆਓ।
ਜਿਹੜੇ ਮਨ ਦੇ ਪਿੱਛੇ ਤੁਰਦੇ ਨੇ ਨਾ, ਉਹਨਾਂ ਨੂੰ ਭਰੋਸਾ ਨਹੀਂ ਆਉਂਦਾ, ਯਕੀਨ ਨਹੀਂ ਆਉਂਦਾ, ਕਿਉਂਕਿ ਉਹਨਾਂ ਦੇ ਅੰਦਰ ਕੇਵਲ ਲੋਭ ਹੈ, ਉਹਨਾਂ ਦੇ ਅੰਦਰ ਕੇਵਲ ਸੁਆਓ। ਸੁਆਵ ਤੋਂ ਭਾਵ ਹੈ ਕੇਵਲ ਆਪਣਾ ਲਾਭ ਹੀ ਉਹਨਾਂ ਦੇ ਅੰਦਰ ਬੈਠਾ ਰਹਿੰਦਾ ਹੈ।
ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ ਹਰ ਨਾਮ ਨਾ ਲਾਗਾ ਪਾਓ।
ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਇਹਦਾ ਅਰਥ ਇਹ ਹੈ ਕਿ ਉਹਨਾਂ ਨੇ ਗੁਰੂ ਦੇ ਸਨਮੁਖ ਹੋ ਕੇ ਅੰਦਰ ਹਿਰਦੇ ਵਿੱਚ ਸ਼ਬਦ ਨੂੰ ਨਹੀਂ ਵਸਾਇਆ। ਉਹ ਗੁਰੂ ਦੇ ਸਨਮੁਖ ਨਹੀਂ ਹੋਏ, ਗੁਰੂ ਦੇ ਦੱਸੇ ਅਨੁਸਾਰ ਕਰਮ ਨਹੀਂ ਕਰਦੇ ਹੋ। ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ ਹਰ ਨਾਮ ਨਾ ਲਾਗੋ ਪਾਓ। ਕਹਿੰਦੇ ਨੇ ਉਹਨਾਂ ਦਾ ਨਾਮ ਦੇ ਨਾਲ, ਹਰੀ ਦੇ ਨਾਮ ਨਾਲ ਪਿਆਰ ਨਹੀਂ ਬਣਦਾ ਹੈ।
ਕੂੜ ਕਪਟ ਪਾਜ ਲਹਿ ਜਾਸੀ ਮਨਮੁਖ ਫੀਕਾ ਅਲਾਓ।
ਪਰ ਕਹਿੰਦੇ ਨੇ ਕਿ ਕੂੜ, ਝੂਠ, ਕਪਟ, ਠੱਗੀਆਂ, ਇਹ ਸਾਰਾ ਜਿਹੜਾ ਪਾਜ ਇਹਨਾਂ ਇਹਨਾਂ ਦਾ ਬਹੁਤਾ ਸਮਾਂ ਨਹੀਂ ਚੱਲਦਾ। ਮਨਮੁਖ ਫੀਕਾ ਅਲਾਓ, ਉਹ ਹਮੇਸ਼ਾ ਮਨ ਤੋਂ ਫਿੱਕੇ ਬੋਲ ਜਿਹੜੇ ਨੇ ਉਹ ਬੋਲਦੇ ਨੇ। ਦੇਖੋ, ਬੰਦੇ ਨੂੰ ਥੋੜ੍ਹੀ ਬਹੁਤੀ ਕਿਤੇ ਪ੍ਰਭਤਾ ਮਿਲ ਜਾਏ ਨਾ, ਅਤੇ ਉਹ ਮਨੁੱਖ ਕੀ ਕਰਦਾ, ਉਹ ਫਿਰ ਸਮਝ ਲੈਂਦਾ ਕਿ ਮੈਂ ਗੁਰੂ ਸਾਹਿਬਾਨ ਦੇ ਬਰਾਬਰ ਹੋ ਗਿਆ। ਫਿਰ ਗੁਰੂਆਂ ਦੀ ਬਰਾਬਰੀ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਪਰ ਗੁਰੂ ਸਵਾਰਿਓ, ਕੂੜ ਕਪਟ ਪਾਜ ਲੈ ਜਾਸੀ, ਜਿਹੜਾ ਝੂਠ ਦਾ ਪਾਜ ਹੈ, ਠੱਗੀਆਂ ਦਾ ਪਾਜ, ਉਹ ਬਹੁਤਾ ਸਮਾਂ ਨਹੀਂ ਚੱਲਦਾ, ਲੈ ਜਾਂਦਾ, ਇਹ ਪੜਦਾ ਛੇਤੀ ਚੁੱਕਿਆ ਜਾਂਦਾ। ਫਿਰ ਹੁੰਦਾ ਕੀ ਹੈ, ਲੋਕਾਂ ਦੇ ਸਾਹਮਣੇ ਜੋ ਸੱਚ ਹੈ ਨਾ, ਉਹ ਆ ਜਾਂਦਾ। ਜਿਹੜੇ ਗੁਰੂਆਂ ਦੀ ਬਰਾਬਰੀ ਕਰਦੇ ਨੇ, ਫਿਰ ਪਤਾ ਲੱਗ ਜਾਂਦਾ ਕਿ ਗੁਰੂ ਸਾਹਿਬਾਨ ਅਤੇ ਤੱਤੀਆਂ ਤਵੀਆਂ 'ਤੇ ਵੀ ਗੀਤ ਗਾਉਣ ਵਾਲੇ, ਗੁਰੂ ਸਾਹਿਬਾਨ ਅਤੇ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਵੀ ਹੱਸ ਕੇ ਲੰਘ ਗਏ। ਅਤੇ ਜਿਹੜੇ ਬਰਾਬਰੀ ਕਰਦੇ ਨੇ ਨਾ, ਉਹਨਾਂ ਨੂੰ 4 ਦਿਨ ਦੀ ਕੈਦ ਹੋ ਜਾਵੇ ਅਤੇ ਫਿਰ ਭੁੱਬਾਂ ਮਾਰਦੇ ਫਿਰਦੇ ਨੇ, ਫਿਰ ਰੋਂਦੇ ਵਿਖਾਏ ਜਾਂਦੇ ਨੇ। ਗੁਰੂ ਸਵਾਰਿਓ, ਇਹ ਕੂੜ ਕਪਟ ਪਾਜ ਲੈ ਜਾਸੀ, ਜਿਹੜਾ ਝੂਠ ਦਾ ਕੂੜ ਦਾ ਪੜਦਾ ਨਾ, ਉਹ ਛੇਤੀ ਲੈ ਜਾਂਦਾ। ਭਾਵੇਂ ਕਿ ਮਲੰਮੇ ਦੇ ਗਹਿਣਿਆਂ ਦੀ ਚਮਕ ਬੜੀ ਪਹਿਲਾਂ ਨਜ਼ਰ ਆਉਂਦੀ, ਲੋਕੀ ਭੋਲੇ ਪਿੱਛੇ ਤੁਰ ਪੈਂਦੇ ਨੇ, ਪਰ ਜਦੋਂ ਸੱਚ ਸਾਹਮਣੇ ਆਉਂਦਾ ਨਾ, ਫਿਰ ਪਤਾ ਲੱਗਦਾ। ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਨਾ ਕਿ ਬਗਲੇ ਨੂੰ ਵੀ ਕਿਤੇ ਮਨ ਵਿੱਚ ਭਰਮ ਪੈਦਾ ਹੋ ਗਿਆ, ਅਤੇ ਹੰਸ ਨੂੰ ਕਹਿਣ ਲੱਗਾ ਕਿ ਤੇਰਾ ਵੀ ਰੰਗ ਚਿੱਟਾ ਹੈ, ਮੇਰਾ ਵੀ ਚਿੱਟਾ ਹੈ, ਤੇਰੀ ਵੀ ਚੁੰਝ ਲੰਬੀ ਹੈ, ਮੇਰੀ ਵੀ ਲੰਬੀ ਹੈ, ਅਤੇ ਤੇਰੀਆਂ ਸਾਰੇ ਸਿਫਤਾਂ ਕਰਦੇ ਨੇ, ਅਤੇ ਮੇਰੀ ਉਸਤਤ ਕਿਉਂ ਨਹੀਂ ਕੋਈ ਕਰਦਾ। ਉਸਨੇ ਕਿਹਾ, ਸੱਜਣਾ, ਭਾਵੇਂ ਰੰਗ ਤੇਰਾ ਵੀ ਮੇਰੇ ਵਾਲਾ ਹੀ ਹੈ। ਕਿਉਂਕਿ ਅਸੀਂ ਬਹੁਤੀ ਵਾਰੀ ਪਤਾ ਕੀ ਕਰਨੇ, ਅਸੀਂ ਕਹਿੰਦੇ ਹਾਂ ਕਿ ਮੈਂ ਵੀ ਉਸ ਤਰ੍ਹਾਂ ਦੇ ਕੱਪੜੇ ਪਾ ਲਵਾਂ, ਸ਼ਾਇਦ ਉੱਦਾਂ ਦਾ ਹੀ ਹੋ ਜਾਂ, ਮੈਂ ਵੀ ਉੱਦਾਂ ਦੀ ਪੱਗ ਬੰਨ ਲਵਾਂ, ਸ਼ਾਇਦ ਲੋਕਾਂ ਨੂੰ ਭੁਲੇਖਾ ਪੈ ਹੀ ਜਾਏ ਕਿਤੇ। ਕੂੜ ਕਪਟ ਪਾਜ ਲੈ ਜਾਸੀ, ਐਸਾ ਹੀ ਕੀਤਾ ਗਿਆ। ਅਤੇ ਗੁਰੂ ਸਵਾਰਿਓ, ਹੰਸ ਨੇ ਕਿਹਾ, ਕਹਿਣ ਲੱਗਾ, ਸੱਜਣਾ, ਭਾਵੇਂ ਤੇਰਾ ਰੰਗ ਵੀ ਮੇਰੇ ਵਰਗਾ ਹੈ, ਚੁੰਝ ਤੇਰੀ ਵੀ ਮੇਰੇ ਵਰਗੀ ਹੈ, ਪਰ ਮੇਰੇ ਵਿੱਚ ਮਾਲਕ ਨੇ ਕੁਝ ਗੁਣ ਪਾਏ ਨੇ, ਤੇਰੇ ਅਤੇ ਮੇਰੇ ਵਿੱਚ ਅੰਤਰ ਹੈ। ਪੁੱਛਿਆ ਕੀ, ਕਹਿਣ ਲੱਗਾ ਕਿ ਮੈਂ ਪਾਣੀ ਦੇ ਵਿੱਚ ਤੈਰ ਸਕਣਾ, ਤੈਨੂੰ ਤਰਨਾ ਨਹੀਂ ਆਉਣਾ, ਮੇਰੀ ਚੁੰਝ ਵਿੱਚ ਇੰਨੀ ਤੌਫੀਕ ਮਾਲਕ ਨੇ ਪਾਈ ਹੈ ਕਿ ਮੈਂ ਦੁੱਧ ਅਤੇ ਪਾਣੀ ਨੂੰ ਵੱਖ ਕਰ ਦਿੰਦਾ ਆਪਣੀ ਚੁੰਝ ਵਿੱਚ ਰੱਖ ਕੇ, ਐਸੀ ਖਟਾਸ ਭਰੀ ਹੈ, ਪਰ ਤੇਰੇ ਕੋਲੋਂ ਇਹ ਕੰਮ ਨਹੀਂ ਹੋ ਸਕਦਾ। ਤੂੰ ਇਹ ਡੱਡੀਆਂ ਖਾਣ ਵਾਲਾ ਅਤੇ ਮੈਂ ਮਾਨ ਸਰੋਵਰ ਤੋਂ ਮੋਤੀ ਚੁਗਣ ਵਾਲਾ, ਤੇਰਾ ਅਤੇ ਮੇਰਾ ਕੀ ਮੁਕਾਬਲਾ ਹੋ ਸਕਦਾ। ਉਸਨੇ ਕਿਹਾ, ਐਸਾ ਨਹੀਂ। ਅਤੇ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਨਾ, ਹੰਸਾਂ ਵੇਖ ਤਰੰਦਿਆਂ ਬੱਗਾਂ ਪੇ ਆਇਆ ਚਾਓ, ਡੁੱਬ ਮੂਏ ਬੱਗ ਬੱਪੜੇ ਸਿਰ ਤਲੇ ਉੱਪਰ ਪਾਓ। ਕਹਿੰਦੇ ਨੇ ਫਿਰ ਸਿਰ ਥੱਲੇ ਹੋ ਗਿਆ ਪਾਣੀ ਵਿੱਚ ਅਤੇ ਲੱਤਾਂ ਤਾਨ ਹੋ ਗਈਆਂ। ਅਸਲੀਅਤ ਜੋ ਹੈ ਉਹ ਅਸਲੀਅਤ ਹੈ। ਤੋ ਸਾਹਿਬ ਜੀ ਇੱਥੇ ਬਖਸ਼ਿਸ਼ ਪੈ ਕਰਦੇ ਨੇ, ਕੂੜ ਕਪਟ ਪਾਜ ਲੈ ਜਾਸੀ ਮਨ ਮੁਖ ਫੀਕਾ ਅਲਾਓ। ਮਨ ਮੁਖ ਬੰਦਾ ਜਿਹੜਾ ਉਹਨਾਂ ਦੀ ਰਸਨਾ ਤੋਂ ਕਦੇ ਮਿੱਠੇ ਬੋਲ ਨਹੀਂ ਨਿਕਲਦੇ, ਉਹਨਾਂ ਦੀ ਰਸਨਾ ਤੋਂ ਮੈਂ ਵੇਖਿਆ ਫਿਰ ਭੈੜੇ ਅਤੇ ਸੜੇ ਹੋਏ ਬੋਲ ਨਿਕਲਣਗੇ ਜਿਹੜੇ ਦੂਜਿਆਂ ਦੇ ਹਿਰਦੇ ਨੂੰ ਵੀ ਸਾੜਦੇ ਹਨ।
ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂੰ ਜਾਤਾ।
ਹੇ ਪਰਿਪੂਰਨ ਪਰਮਾਤਮਾ, ਤੇਰਾ ਵਾਸਾ ਭਗਤਾਂ ਦੇ ਵਿੱਚ ਹੈ। ਅਤੇ ਸਾਹਿਬ ਜੀ ਕਹਿੰਦੇ ਨੇ ਭਗਤੀ ਹੂੰ ਤੂੰ ਜਾਤਾ, ਉਹਨਾਂ ਨੇ ਭਗਤੀ ਦੇ ਰਾਹੀਂ ਤੈਨੂੰ ਜਾਣ ਲਿਆ ਹੈ।
ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਦਾਤਾ।
ਇਹ ਜੋ ਮਾਇਆ ਹੈ ਇਹ ਵੀ ਤੇਰੀ ਰਚੀ ਹੋਈ ਹੈ, ਇਹ ਮਨੁੱਖਤਾ ਵੀ ਤੇਰੀ ਰਚੀ ਹੋਈ ਹੈ। ਤੂੰ ਰਚਣ ਵਾਲਾ, ਤੂੰ ਇੱਕੋ ਹੀ ਪਰਮ ਪੂਰਨ ਪਰਮਾਤਮਾ ਹੈ।
ਓ ਮੈਂ ਮਾਰ ਮਨਸਾ ਮਨ ਹੀ ਸਮਾਣੀ ਗੁਰ ਕੈ ਸ਼ਬਦ ਪਛਾਤਾ।
ਰੱਬ ਦੇ ਪਿਆਰਿਆਂ ਨੇ ਹਉਮੈ ਨੂੰ ਮਾਰ ਕੇ ਤੇ ਗੁਰੂ ਸਵਾਰਿਓ ਜਿਹੜੇ ਫੁਰਨੇ ਨੇ ਉਹਨਾਂ ਨੂੰ ਖਤਮ ਕਰਕੇ ਮਨਸਾ ਮਨੇ ਸਮਾਣੇ, ਜਿਹੜੇ ਮਨ ਦੇ ਫੁਰਨੇ ਨੇ ਨਾ ਜੀ, ਉਹਨਾਂ ਨੂੰ ਹੋਰ ਕੋਈ ਨਹੀਂ ਜੇ ਮਾਰ ਸਕਦਾ। ਜੇ ਕੋਈ ਆਖੇ ਨਾ ਕਿ ਮੇਰੇ ਕੋਲੋਂ ਇੰਨੇ ਪੈਸੇ ਲੈ ਲਓ ਅਤੇ ਆ ਮੇਰੇ ਮਨ ਦੇ ਫੁਰਨੇ ਖਤਮ ਕਰ ਦਿਓ, ਇਹ ਨਹੀਂ ਹੋ ਸਕਦੇ। ਫਿਰ ਹੁੰਦਾ ਕੀ ਹੈ, ਇਹਨਾਂ ਫੁਰਨਿਆਂ ਨੂੰ ਮਨ ਦੇ ਫੁਰਨਿਆਂ ਨੂੰ ਕੇਵਲ ਮਨ ਹੀ ਮਾਰ ਸਕਦਾ, ਅਤੇ ਜਿਨ੍ਹਾਂ ਨੇ ਮਨ ਨੂੰ ਮਾਰ ਲਿਆ ਨਾ ਉਹਨਾਂ ਨੇ ਫੁਰਨਿਆਂ ਨੂੰ ਵੀ ਖਤਮ ਕਰ ਲਿਆ, ਔਰ ਉਹ ਪਰਮਾਤਮਾ ਵਿੱਚ ਸਮਾਏ ਰਹਿੰਦੇ ਹਨ।
ਅਚਿੰਤ ਕੰਮ ਕਰ ਹੀ ਪ੍ਰਭ ਤਿੰਨ ਕੇ ਜਿਨ ਹਰ ਕਾ ਨਾਮ ਪਿਆਰਾ।
ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਨਾ, ਉਹ ਪਰਮਾਤਮਾ ਕੀ ਕਰਦਾ ਵੀ ਉਹਨਾਂ ਦੇ ਉਹ ਕੰਮ ਕਰ ਦਿੰਦਾ ਜਿਨ੍ਹਾਂ ਦਾ ਉਹਨਾਂ ਨੂੰ ਚਿੱਤ ਚੇਤਾ ਵੀ ਨਹੀਂ ਹੁੰਦਾ। ਰੱਬ ਦੇ ਪਿਆਰਿਆਂ ਨੂੰ, ਬਾਣੀ ਪੜ੍ਹਨ ਵਾਲਿਆਂ ਨੂੰ ਕੋਈ ਆਸ ਉਮੀਦ ਵੀ ਨਹੀਂ ਨਾ ਹੁੰਦੀ ਜਿਹੜੇ ਕੰਮ ਦੀ, ਉਹ ਵੀ ਪਰਮਾਤਮਾ ਉਹਨਾਂ ਦੇ ਕੰਮ ਅੱਖ ਦੇ ਫੋਰ ਵਿੱਚ ਹੀ ਕਰ ਦਿੰਦਾ ਹੈ।
ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ।
ਸਾਰੇ ਕਾਜ ਸਵਾਰਨ ਵਾਲਾ ਉਹ ਪਰਿਪੂਰਨ ਪਰਮਾਤਮਾ ਗੁਰ ਪ੍ਰਸਾਦ ਸਦਾ ਮਨ ਵਸਿਆ, ਗੁਰੂ ਦੀ ਕਿਰਪਾ ਦੁਆਰਾ ਉਹਨਾਂ ਦੇ ਮਨ ਵਿੱਚ ਹਮੇਸ਼ਾ ਹੀ ਵਸਿਆ ਰਹਿੰਦਾ ਹੈ।
ਉਹਨਾਂ ਕੀ ਰੀਸ ਕਰੇ ਸੋ ਵਿਗੁੱਚੈ ਜਿਨ ਹਰ ਪ੍ਰਭ ਹੈ ਰਖਵਾਰਾ।
ਕਹਿੰਦੇ ਨੇ ਜਿਨ੍ਹਾਂ ਦਾ ਰਖਵਾਰਾ ਉਹ ਪਰਿਪੂਰਨ ਪਰਮਾਤਮਾ ਹੋਵੇ, ਉਹਨਾਂ ਦੀ ਜਿਹੜੇ ਰੀਸ ਕਰਦੇ ਨੇ, ਜਿਹੜੇ ਉਹਨਾਂ ਦਾ ਸਵਾਂਗ ਰਚਾਉਂਦੇ ਨੇ, ਉਹਨਾਂ ਦੀ ਰੀਸ ਕਰਨ ਦਾ ਜਿਹੜੇ ਯਤਨ ਕਰਦੇ ਨੇ ਨਾ, ਵਗੁੱਚੇ ਤੋਂ ਭਾਵ ਹੈ ਵੀ ਉਹ ਫਿਰ ਖੁਆਰ ਹੁੰਦੇ ਨੇ। ਉਹਨਾਂ ਦੇ ਜੀਵਨ ਵਿੱਚ ਸੁੱਖ ਨਹੀਂ ਆਉਂਦਾ, ਕੁਝ ਸਮੇਂ ਦਾ ਸੁੱਖ ਆਇਆ ਅਤੇ ਉਸ ਤੋਂ ਬਾਅਦ ਫਿਰ ਸਾਰੀ ਜ਼ਿੰਦਗੀ ਦੁੱਖਾਂ ਵਿੱਚ ਹੀ ਬਤੀਤ ਹੋ ਜਾਂਦੀ ਹੈ।
ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ ਮਨ ਮੁਖ ਭੌਂਕ ਮੋਏ ਬਿਲ ਲਾਈ।
ਸਤਿਗੁਰੂ ਜੀ ਨੇ ਇੱਥੇ ਬਖਸ਼ਿਸ਼ ਕਰਦਿਆਂ ਕਹਿੰਦੇ ਨੇ ਕਿ ਗੁਰੂ ਦਾ ਸਿਮਰਨ ਕਰਨ ਤੋਂ ਬਗੈਰ ਕਿਸੇ ਨੇ ਵੀ ਪਰਮਾਤਮਾ ਨੂੰ ਨਹੀਂ ਪਾਇਆ। ਮਨਮੁਖ ਭੌਂਕ ਮੂਹੇ ਬਿਲ ਲਾ, ਕਹਿੰਦੇ ਨੇ ਜਿਹੜੇ ਮਨਮੁਖ ਬੰਦੇ ਨੇ ਨਾ ਬੋਲਦੇ ਬੜਾ ਨੇ, ਭੌਂਕ ਮੂਹੇ ਬਿਲ ਲਾਏ, ਬੜੇ ਵਿਲਕਦੇ ਨੇ, ਬੜਾ ਬੋਲਦੇ ਨੇ। ਕੋਈ ਕਹੀ ਜਾਂਦਾ ਹੈ ਕਿ ਆਓ ਮੈਂ ਤੁਹਾਨੂੰ ਪਰਮਾਤਮਾ ਨਾਲ ਮਿਲਾ ਦਿੰਦਾ, ਕੋਈ ਕਹਿੰਦਾ ਮੈਂ ਮਿਲਾ ਦਿੰਦਾ, ਪਰ ਸਤਿਗੁਰੂ ਜੀ ਇੱਥੇ ਫੈਸਲਾ ਪੈ ਕਰਦੇ ਨੇ, ਕਹਿੰਦੇ ਨੇ ਕਿ ਗੁਰੂ ਦੀ ਕਿਰਪਾ ਤੋਂ ਬਗੈਰ ਉਸ ਪਰਮਾਤਮਾ ਨੂੰ ਕਿਸੇ ਵੀ ਨਹੀਂ ਪਾਇਆ, ਗੁਰੂ ਦੀ ਬਖਸ਼ਿਸ਼ ਨਾਲ ਹੀ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਬਿਨ ਸਤਿਗੁਰ ਸੇਵੇ, ਗੁਰੂ ਦਾ ਸਿਮਰਨ ਕਰਨ ਤੋਂ ਬਗੈਰ, ਸੇਵਾ ਤੋਂ ਬਗੈਰ ਉਸ ਦੀ ਪ੍ਰਾਪਤੀ ਨਹੀਂ ਹੁੰਦੀ। ਮਨਮੁਖ ਭੌਂਕ ਮੂਹੇ ਬਿਲ ਲਾਈ, ਮਨਮੁਖ ਮਨ ਦੇ ਪਿੱਛੇ ਤੁਰਨ ਵਾਲੇ ਬੜਾ ਬੋਲਦੇ ਨੇ, ਬੜਾ ਭੌਂਕਦੇ ਨੇ, ਪਰ ਕਹਿੰਦੇ ਨੇ ਪ੍ਰਾਪਤੀ ਕੁਝ ਨਹੀਂ ਹੁੰਦੀ ਹੈ।
ਆਵਹੀ ਜਾਵਹੀ ਠੌਰ ਨਾ ਪਾਵਹੀ ਦੁੱਖ ਮਹਿ ਦੁੱਖ ਸਮਾਈ।
ਕਹਿੰਦੇ ਨੇ ਉਹਨਾਂ ਦਾ ਆਉਣ ਜਾਣ ਜਿਹੜਾ ਨਾ ਉਹ ਬਣਿਆ ਰਹਿੰਦਾ ਮਨਮੁੱਖ ਬੰਦਿਆਂ ਦਾ, ਅਤੇ ਸਾਰੀ ਜ਼ਿੰਦਗੀ ਉਹਨਾਂ ਦੀ ਦੁੱਖਾਂ ਵਿੱਚ ਹੀ ਬਤੀਤ ਹੋ ਜਾਂਦੀ ਹੈ।
ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੈ ਸਹਿਜੇ ਸਾਚ ਸਮਾਈ।
ਪਰ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਉਹ ਨਾਮ ਰੂਪੀ ਅੰਮ੍ਰਿਤ ਦੀਆਂ ਬੂੰਦਾਂ ਪੀਂਦਾ ਔਰ ਸਦਾ ਰਹਿਣ ਵਾਲੇ ਪਰਿਪੂਰਨ ਪਰਮਾਤਮਾ ਵਿੱਚ ਸਹਿਜੇ ਸਾਚ ਸਮਾਈ, ਆਤਮਕ ਅਡੋਲਤਾ ਵਾਲੀ ਅਵਸਥਾ ਵਿੱਚ ਉਹ ਸਹਿਜੇ ਹੀ ਟਿਕੇ ਰਹਿੰਦੇ ਹਨ।
ਬਿਨ ਸਤਿਗੁਰ ਸੇਵੇ ਜਨਮ ਨਾ ਛੋਡੈ ਜੇ ਅਨੇਕ ਕਰਮ ਕਰੈ ਅਧਿਕਾਈ।
ਕਹਿੰਦੇ ਨੇ ਸਤਿਗੁਰੂ ਦਾ ਸਿਮਰਨ ਕਰਨ ਤੋਂ ਬਗੈਰ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ, ਭਾਵੇਂ ਬਾਕੀ ਜਿੰਨੇ ਮਰਜ਼ੀ ਕਰਮ ਕਾਂਡ ਕਰੀ ਜਾਏ। ਕਹਿਣ ਨੂੰ ਤੇ ਗੁਰੂ ਸਵਾਰਿਓ ਇਹ ਤੇ ਪਰਮਾਤਮਾ ਦੀ ਦਰਗਾਹ ਹੈ, ਤੁਸੀਂ ਵੇਖਦੇ ਹੋ ਨਾ ਤਰਲੇ ਤੇ ਬੜੇ ਲੈਂਦੇ ਨੇ, ਮੈਂ ਜੀ ਬੜੀ ਸੇਵਾ ਕਰਦਾ ਰਿਹਾ, ਮੈਂ ਬੜੀ ਸਫਾਈ ਕੀਤੀ ਹੈ, ਮੈਂ ਬੜਾ ਖੂਨਦਾਨ ਦਿੱਤਾ ਹੈ, ਤੇ ਇਸ ਕਰਕੇ ਹੁਣ ਕਿਰਪਾ ਕਰਕੇ ਤੇ ਮੇਰੀ ਸਜ਼ਾ ਮਾਫ ਕਰ ਦਿਓ। ਗੁਰੂ ਸਵਾਰਿਓ ਦੁਨਿਆਵੀ ਅਦਾਲਤ ਹੋਵੇ ਨਾ ਤੇ ਉਹ ਵੀ ਜਿਹੜੇ ਗੁਨਾਹਗਾਰ ਨੇ ਉਹਨਾਂ ਦੀ ਸਜ਼ਾ ਮਾਫ ਨਹੀਂ ਕਰਦੀ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਪੈ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਕਿ ਬਾਕੀ ਕਰਮ ਜਿੰਨੇ ਮਰਜ਼ੀ ਕਰੀ ਜਾਈਏ ਪਰ ਜੇ ਨਾਮ ਨਹੀਂ ਜਪਿਆ, ਗੁਰੂ ਦੀ ਸ਼ਰਨ ਵਿੱਚ ਨਹੀਂ ਆਏ ਤੇ ਜਨਮ ਮਰਨ ਦੇ ਗੇੜ ਤੋਂ ਨਹੀਂ ਬਚਿਆ ਜਾ ਸਕਦਾ ਹੈ।
ਵੇਦ ਪੜ੍ਹੇ ਤਾਂ ਵਾਦ ਵਖਾਣ ਹੀ ਬਿਨ ਹਰ ਪੱਤ ਗਵਾਈ।
ਕਹਿੰਦੇ ਨੇ ਭਾਵੇਂ ਵੇਦ ਪੜ੍ਹ ਲਵੇ, ਵੇਦ ਪੜ੍ਹ ਪੜ੍ਹ ਕੇ ਹੰਕਾਰ ਦੇ ਬੋਲ ਬੋਲੇ, ਪਰ ਪਰਮਾਤਮਾ ਤੋਂ ਬਿਨਾਂ ਉਹਨਾਂ ਨੂੰ ਇੱਜ਼ਤ ਪੱਤ ਨਹੀਂ ਮਿਲ ਸਕਦੀ। ਭਾਵੇਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਕੋਈ ਸਿਆਣਾ ਅਖਵਾਏ, ਕੋਈ ਗੁਰੂ ਅਖਵਾਏ, ਪਰ ਪਰਮਾਤਮਾ ਦੀ ਕਿਰਪਾ ਤੋਂ ਬਗੈਰ ਮਾਨ ਸਨਮਾਨ ਇੱਜ਼ਤ ਨਹੀਂ ਮਿਲਦੀ, ਉਹ ਪੱਤ ਗਵਾ ਕੇ ਜਾਂਦੇ ਹਨ।
ਸੱਚਾ ਸਤਿਗੁਰ ਸਾਚੀ ਜਿਸ ਬਾਣੀ ਭੱਜ ਛੂਟ ਹੈ ਗੁਰ ਸਰਣਾਈ।
ਜਿਹੜਾ ਸਦੀਵੀ ਰਹਿਣ ਵਾਲਾ ਪਰਮਾਤਮਾ ਹੈ ਉਸ ਦੀ ਜੋ ਬਾਣੀ ਹੈ ਉਹ ਵੀ ਸਦੀਵੀ ਰਹਿਣ ਵਾਲੀ ਹੈ। ਜਿਹੜਾ ਉਸ ਬਾਣੀ ਨਾਲ ਨਾਮ ਨਾਲ ਜੁੜਦਾ ਨਾ ਗੁਰੂ ਸਵਾਰਿਓ ਉਹ ਉਸ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚਾ ਸਚਿਆਰਾ।
ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਗਿਆ ਅਸਲ ਵਿੱਚ ਉਹ ਸੱਚੇ ਗਿਣੇ ਜਾਂਦੇ ਨੇ ਔਰ ਉਹ ਪਰਿਪੂਰਨ ਪਰਮਾਤਮਾ ਦੇ ਦਰਬਾਰ ਵਿੱਚ ਵੀ ਉਹਨਾਂ ਨੂੰ ਮਾਣ ਸਨਮਾਨ ਮਿਲਦਾ ਹੈ, ਉਹਨਾਂ ਨੂੰ ਸਚਿਆਰ ਗਿਣਿਆ ਜਾਂਦਾ ਹੈ। ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ, ਸਚਿਆਰ ਹੋਣਾ ਨਾ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਗੁਰੂ ਸਵਾਰਿਓ ਜਿਹੜੇ ਮਾਲਕ ਦੇ ਹੁਕਮ ਵਿੱਚ ਚੱਲਦੇ ਨੇ, ਗੁਰੂ ਦੀ ਕਿਰਪਾ ਦੁਆਰਾ ਪਰਮਾਤਮਾ ਨਾਲ ਜੁੜਦੇ ਨੇ, ਉਹ ਹੀ ਪਰਮਾਤਮਾ ਦੇ ਦਰ ਤੇ ਸਚਿਆਰ ਮੰਨੇ ਜਾਂਦੇ ਹਨ।
ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ।
ਉਹਨਾਂ ਦੀ ਸੋਭਾ ਨੂੰ ਕੋਈ ਮੇਟਣ ਵਾਲਾ ਨਹੀਂ ਜੇ ਦੁਨੀਆਂ ਤੋਂ, ਜਿਹੜੇ ਸਚਿਆਰ ਬਣ ਗਏ, ਜਿਹੜੇ ਸੱਚ ਦੇ ਨਾਲ ਜੁੜ ਗਏ। ਗੁਰੂ ਸਵਾਰਿਓ ਜਿਹੜੇ ਜੰਜੀਰਾਂ ਨਾਲ ਬੰਨ ਕੇ ਸੁੱਟਦੇ ਰਹੇ ਗੰਗਾ ਵਿੱਚ, ਹਾਥੀ ਦੇ ਪੈਰਾਂ ਅੱਗੇ ਸੁੱਟਦੇ ਰਹੇ, ਉਹਨਾਂ ਦਾ ਨਾਮ ਦੁਨੀਆਂ 'ਤੇ ਨਹੀਂ ਪਰ ਉਹਨਾਂ ਕੀ ਸੋਭਾ ਜੁਗ ਜੁਗ ਹੋਈ। ਪਹਿਲਾਂ ਵੀ ਸੋਭਾ ਹੁੰਦੀ ਰਹੀ, ਅੱਜ ਵੀ ਸੋਭਾ ਹੋ ਰਹੀ ਹੈ। ਅਤੇ ਗੁਰੂ ਸਵਾਰਿਓ ਸਾਡੇ ਵਰਗੇ ਕਈ ਆਉਣਗੇ ਅੱਗੋਂ, ਜਿੰਨੀ ਦੇਰ ਤੱਕ ਦੁਨੀਆਂ ਰਹੇਗੀ ਉਹਨਾਂ ਪਿਆਰਿਆਂ ਦੀ ਸੋਭਾ ਹੁੰਦੀ ਰਹੇਗੀ।
ਨਾਨਕ ਤਿਨ ਕੈ ਸਦ ਬਲੇ ਹਾਰ ਹੈ ਜਿਨ ਹਰ ਰਾਖਿਆ ਔਰ ਤਾਰਾ।
ਹੇ ਨਾਨਕ ਆਖ ਮੈਂ ਉਹਨਾਂ ਤੋਂ ਸਦਾ ਬਲਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ ਕਿਹਨਾਂ ਤੋਂ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਉਸ ਪਰਿਪੂਰਨ ਪਰਮਾਤਮਾ ਨੂੰ ਵਸਾ ਲਿਆ ਹੈ। ਗੁਰੂ ਸਵਾਰਿਓ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਪੁਰਬ ਵੀ ਹੈ, ਦਮਦਮਾ ਸਾਹਿਬ ਦੀ ਪਾਵਨ ਧਰਤੀ 'ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਮਹਾਨ ਕਿਰਪਾ ਕੀਤੀ ਜਦੋਂ ਕਿ ਧੀਰ ਮੱਲੀਆਂ ਨੇ ਉਹ ਪਾਵਨ ਸਵਰੂਪ ਆਪਣੇ ਕੋਲ ਰੱਖ ਲਿਆ। ਜਦੋਂ ਕੁਝ ਅਮਨ ਅਮਾਨ ਦਾ ਸਮਾਂ ਆਇਆ ਤੇ ਉਸ ਵੇਲੇ ਮੇਰੇ ਨੀਲੇ ਦੇ ਸ਼ਾਹ ਸਵਾਰ ਕਲਗੀ ਵਾਲੇ ਪਾਤਸ਼ਾਹ ਨੇ ਦਮਦਮਾ ਸਾਹਿਬ ਦੀ ਪਾਵਨ ਧਰਤੀ 'ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਇਹ ਪਾਵਨ ਬਾਣੀ ਲਿਖਣੀ ਹੈ ਤੇ ਅਸੀਂ ਤੁਹਾਨੂੰ ਲਿਖਾਵਾਂਗੇ। ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਸਿਆਹੀ ਦੀ ਅਤੇ ਕਲਮਾਂ ਦੀ ਸੇਵਾ ਬਖਸ਼ਿਸ਼ ਹੋਈ ਸੀ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਲਿਖਣ ਬੈਠੇ ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਾਉਣ ਬੈਠੇ। ਅੱਜ ਕਈ ਵਾਰੀ ਅਸੀਂ ਸ਼ੰਕਾ ਕਰਦੇ ਹਾਂ, ਵੇਖੋ ਜੀ ਇੰਨੀ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਬਾਨੀ ਕਿਵੇਂ ਲਿਖਵਾ ਲਈ? ਉਹ ਗੁਰੂ ਸਵਾਰਿਓ, ਗੁਰੂ ਸਮਰੱਥ ਹੈ। ਜੇ ਭਾਈ ਕਾਹਨ ਸਿੰਘ ਜੀ ਨਾਭਾ, ਉਹਨਾਂ ਦੇ ਪਿਤਾ ਸਰਦਾਰ ਨਰੈਣ ਸਿੰਘ, ਜਿਹੜੇ ਕਿ ਇੱਕੋ ਚੌਂਕੜੇ ਵਿੱਚ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਜ਼ਬਾਨੀ ਕਰਦੇ ਸਨ, ਉਹ ਤੇ ਸਿੱਖ ਹੈ ਤੇ ਗੁਰੂ ਸਵਾਰਿਓ, ਗੁਰੂ ਤੇ ਆਪ ਸਮਰੱਥ ਹੈ, ਉਹ ਤੇ ਗੁਰੂ ਨਾਨਕ ਦੀ ਜੋਤ ਹੈ, ਉਹ ਕਿਉਂ ਨਹੀਂ ਬਾਣੀ ਲਿਖਾ ਸਕਦੇ? ਅਸੀਂ ਕਿੰਤੂ ਪਰੰਤੂ ਵਿੱਚ ਨਾ ਪਈਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਪਾਵਨ ਸਵਰੂਪ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਲਿਖਵਾਇਆ, ਔਰ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ 57 ਸਲੋਕ ਅਤੇ 59 ਸ਼ਬਦ ਉਹ ਵੀ ਅੰਕਿਤ ਕੀਤੇ, ਔਰ ਫਿਰ ਇਹ 31 ਰਾਗ ਜਿਹੜੇ ਨੇ ਇਹ ਸੰਪੂਰਨ ਹੋਏ, ਔਰ ਸੰਪੂਰਨਤਾ ਹੋਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਅਤੇ ਫਿਰ ਕਿਹਾ ਸੀ ਕਿ ਹੁਣ ਹੁਕਮਨਾਮਾ ਲਈਏ, ਅਤੇ ਗੁਰੂ ਸਵਾਰਿਓ ਸੰਪੂਰਨਤਾ ਹੋਈ ਅਤੇ ਫਿਰ ਹੁਕਮਨਾਮਾ ਲਿਆ ਗਿਆ। ਹੁਕਮਨਾਮਾ ਆਇਆ ਸੀ ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ। ਇਹ ਪਾਵਨ ਹੁਕਮਨਾਮਾ ਆਇਆ ਅਤੇ ਗੁਰੂ ਸਵਾਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਹਾਨ ਕਿਰਪਾ ਕੀਤੀ, ਔਰ ਇਸੇ ਹੀ ਪਾਵਨ ਸਰੂਪ ਤੋਂ ਫਿਰ ਬਾਬਾ ਦੀਪ ਸਿੰਘ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਉਤਾਰੇ ਕੀਤੇ ਸਨ। ਬਾਬਾ ਦੀਪ ਸਿੰਘ ਜੀ ਨੇ ਪਹਿਲਾ ਸਰੂਪ ਜਿਹੜਾ ਆਪਣੇ ਹੱਥੀਂ ਲਿਖਿਆ 2 ਸੇਰ ਸੋਨੇ ਦੀ ਸਿਆਹੀ ਦੇ ਨਾਲ, ਉਹ ਪਾਵਨ ਸਰੂਪ ਸ੍ਰੀ ਅਕਾਲ ਤਖਤ ਸਾਹਿਬ ਭੇਜਿਆ ਗਿਆ ਸੀ। ਇਸੇ ਤਰ੍ਹਾਂ ਹੀ ਬਾਕੀ ਤਖਤਾਂ ਦੇ ਉੱਤੇ ਵੀ ਬਾਬਾ ਜੀ ਨੇ ਸਰੂਪ ਆਪਣੇ ਹੱਥੀਂ ਲਿਖ ਕੇ ਭੇਜੇ, ਔਰ 11 ਸਾਲ ਬਾਬਾ ਦੀਪ ਸਿੰਘ ਜੀ ਇਹ ਸੇਵਾ ਕਰਦੇ ਰਹੇ, ਆਪਣੇ ਹੱਥੀਂ ਪਾਵਨ ਬਾਣੀ ਲਿਖਦੇ ਰਹੇ। ਔਰ ਇਹੀ ਕਾਰਨ ਹੈ ਕਿ ਜਿਨ੍ਹਾਂ ਨੇ 11 ਸਾਲ ਆਪਣੇ ਹੱਥਾਂ ਦੇ ਨਾਲ ਇਹ ਬਾਣੀ ਲਿਖੀ, ਆਪਣੇ ਨੇਤਰਾਂ ਨਾਲ ਦਰਸ਼ਨ ਕੀਤੇ, ਇਹਨਾਂ ਬਾਣੀ ਦਾ ਅਸਰ ਉਹਨਾਂ 'ਤੇ ਹੋ ਗਿਆ ਸੀ ਕਿ ਇਤਿਹਾਸਕਾਰ ਦੱਸਦੇ ਨੇ ਕਿ ਬਾਬਾ ਦੀਪ ਸਿੰਘ ਦਾ ਖੰਡਾ ਵੀ ਜਿਹਦੇ ਸਿਰ ਵਿੱਚ ਪੈਂਦਾ ਸੀ ਨਾ, ਉਹਦੇ ਅੰਦਰ ਵੀ ਨਾਮ ਦੀ ਚਿਣਕਾਰ ਛਿੜ ਪੈਂਦੀ ਸੀ। ਗੁਰੂ ਸਵਾਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਹਾਨ ਬਖਸ਼ਿਸ਼ ਰਹਿਮਤ ਕੀਤੀ। ਅੱਜ ਦੇ ਦਿਨ ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਹੋਈ ਸੀ, ਸੰਪੂਰਨ ਦਾ ਦਿਨ ਹੈ। ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਆਓ, ਇਸ ਕੋਟਾਨਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਮਾਨਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਔਰ ਆਪ ਸਭ ਸੰਗਤਾਂ ਦਾ ਕੋਟਾਨਕੋਟ ਧੰਨਵਾਦ। ਆਓ, ਇਸ ਮੁਬਾਰਕ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੈ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣ ਹਾਰਾ, ਨਾਨਕ ਤਿਨਕਾ ਸਦ ਬਲਿਹਾਰੈ, ਜਿਨ ਹਰ ਰਾਖਿਆ ਪੁਰ ਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।